ओंकार सतनाम कर्ता पुरुष निर्भो निर्वैर कालमूरत अजूनी सैभं गुरुप्रसाद तिन बेदियन की कुल विखे प्रगटे नानक राय सब सिखन को सुख दियो जह तह भय सहाय। रूहे जमीन ते भारत देश एक ऐसा देश है जिस दी जड़ां विच धर्म है। जीवन चाहे सामाजिक होवे चाहे राजनैतिक होवे चाहे आर्थिक है कारोबारी बुनियाद विच धर्म है। धर्म दी प्यास भारतवासियां दे प्राणा विच है। धर्म दी चाहत धर्म दी उमंग जीवन दा सार है जीवन दी बुनियाद है। यही कारण है सारी दुनिया विच इस देश नू धार्मिक देश करके जानिया जांदा है। बहुत सारे यूरोपीन देशां ने जिथे विज्ञान दे बड़े बड़े तजर्बे कीते ने और नवियां नवियां खोजां उन्होंने जगत दे सामने रखियां ने, इसे तरह भारत विच ऋषि मुनि अवतारां ने धर्म दे नवे तो नवे तजर्बे कीते और धर्म दे नवे तो नवे अनुभव उन्होंने मनुखता दी झोली च पाए ताकि मनुख धर्म दी प्यास नू पूरन कर सके और प्रभु नाल जुड़ के अपने जीवन नू मुकम्मल कर सके जीवन दे लक्ष्य नू प्राप्त कर सके। इन्हां तजर्बियां दे चां गालबन 5000 साल पुराना धर्म सनातन मत उसदे ऋषि मुनिया ने ऐलानिया किया ज्ञान ही भगवान है ज्ञान ही भगवान है। इसनू इस तरह बयान किया जा सकता है प्रकाश ही सूर्य है सूर्य ही प्रकाश है चानन ही सूरज है सूरज चानन है ज्ञान ही परमात्मा है परमात्मा ज्ञान है ज्ञान ही भगवान है। इस वास्ते इस देश देश वेद ही भगवान है भाव विद्या ज्ञान ये ही भगवान है। अगर ज्ञान भगवान है तो फिर अज्ञान शैतान है। मनुख तो सारी शैतानियत अज्ञान वसो के प्रगट होंदी है और मनुख दे कोल मनुख दे जीवन विच प्रभु दे गुण ज्ञान करके प्रगट होंदे। ज्ञान ही भगवान है ऐसा बहुत समय तक प्रभाव रहा है। यही कारण है कि उस काल विच 6 शास्त्र 4 वेद 108 उपनिषदां 18 पुराण 27 सिमृतियां पता नहीं होर कितने छोटे वड्डे ग्रंथां दा जन्म होया। ज्ञान ही भगवान है इसते नवे तो नवे तजर्बे कीते गए। सांख दा करता गौतम अपना अनुभव जगत दे सामने रखता है लेकिन मीमांसा दा करता जैमिनी अपना अनुभव रखता है। वेदांत शास्त्र आचार्य ऋषि वेद व्यास अपनी गल जगत दे सामने रख देना पतंजलि दा योग नवी सूझ समझ ले के सामने आया और इसे तरीके नाल ऋषि कणाद और कपिल मुनि ने अपने अनुभव जगत विच प्रस्तुत किए। ਇਸ ਤਰੀਕੇ ਨਾਲ ਗਿਆਨ ਦੀਆਂ ਅਨੇਕਾਂ ਧਾਰਾਵਾਂ ਵਗੀਆਂ, ਜਿਸ ਤੋਂ ਇਸ ਦੇਸ਼ ਦੇ ਵਾਸੀ ਆਪਣੀ ਆਤਮਕ ਪਿਆਸ ਬੁਝਾਉਂਦੇ ਰਹੇ। ਕਰੀਬਨ ਕਰੀਬਨ ਸਮੇਂ ਦੇ ਪ੍ਰਭਾਵ ਵਿੱਚ ਜੋ ਕੁਝ ਪੈਦਾ ਹੁੰਦਾ ਹੈ ਉਸ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ, ਹੁੰਦਾ ਰਹਿੰਦਾ ਹੈ, ਹੁੰਦਾ ਰਹਿੰਦਾ ਹੈ। ਗਿਆਨ ਨੂੰ, ਖਾਸ ਕਰਕੇ ਅਕਸ਼ਰੀ ਗਿਆਨ ਨਹੀਂ, ਅਨੁਭਵੀ ਗਿਆਨ ਨੂੰ ਪ੍ਰਾਪਤ ਕਰਨਾ ਕਠਿਨ ਆਉਂਦਾ ਹੈ, ਬੜੀ ਕਠਿਨ ਸਾਧਨਾ। ਜੇ ਪ੍ਰਾਚੀਨ ਰਿਸ਼ੀ ਮੁਨੀਆਂ 'ਤੇ ਦ੍ਰਿਸ਼ਟੀ ਮਾਰੀ ਹੈ, ਬੜੀ ਘੋਰ ਸਾਧਨਾ, ਬੜੀ ਕਠਿਨ ਤਪੱਸਿਆ। ਉਸ ਤੋਂ ਬਾਅਦ ਕਿਧਰੇ ਉਹਨਾਂ ਨੂੰ ਜੀਵਨ ਦਾ ਸਾਰ, ਜੀਵਨ ਦੇ ਤੱਤ ਲੱਭੇ ਔਰ ਉਹਨਾਂ ਨੇ ਜਗਤ ਦੇ ਸਾਹਮਣੇ ਪ੍ਰਗਟ ਕੀਤੇ। ਸਹਿਜੇ ਸਹਿਜੇ ਇਤਨੀ ਸਾਧਨਾ, ਇਤਨੀ ਤਪੱਸਿਆ, ਇਤਨੀ ਮਿਹਨਤ ਹੋਣੀ ਹਰ ਬਸ਼ਰ ਤੋਂ ਕਠਿਨ ਹੋਈ ਤਾਂ ਕੁਛ ਨਵੀਨਤਾ ਆਈ। ਫਿਰ ਇਸ ਦੇਸ਼ ਵਿੱਚ ਮਹਾਤਮਾ ਬੁੱਧ ਜੈਸੇ, ਸਵਾਮੀ ਮਹਾਂਵੀਰ ਜੈਸੇ ਸ਼ੁਨਵਾਸੀ, ਇਹਨਾਂ ਨੇ ਨਿਰਵਾਣ ਪਦ ਦਾ ਨਾਰਾ ਲਾਇਆ। ਇਹਨਾਂ ਨੇ ਆਪਣੇ ਸਿਧਾਂਤਕ ਨੁਕਤੇ ਦਇਆ ਤੇ ਔਰ ਅਹਿੰਸਾ ਤੇ ਖੜੇ ਕੀਤੇ। ਬੜਾ ਸੁੰਦਰ ਉਪਦੇਸ਼ ਸੀ। ਦਰਅਸਲ ਗਿਆਨ ਵੀ ਕਿਸੇ ਹੱਦ ਤੱਕ ਹੰਕਾਰੀਆਂ ਦੇ ਹੱਥ ਆ ਗਿਆ ਔਰ ਉਹ ਬਹਿਸ ਮੁਬਾਸਿਆਂ ਵਿੱਚ, ਵਾਦ ਵਿਵਾਦ ਵਿੱਚ ਸਮਾਂ ਬਤੀਤ ਕਰਨ ਲੱਗ ਪਿਆ। ਜਿਹੜਾ ਵਾਦ ਵਿਵਾਦ ਵਿੱਚ ਜਿੱਤ ਜਾਂਦਾ ਸੀ ਅਗਲੇ ਦੇ ਸਾਰੇ ਗ੍ਰੰਥ ਖੋਹ ਲੈਂਦਾ ਸੀ। ਇਸ ਤਰ੍ਹਾਂ ਗਿਆਨ ਵੀ ਇੱਕ ਸ਼ਸਤਰ ਸੀ ਔਰ ਸ਼ਸਤਰ ਦੀ ਤਰ੍ਹਾਂ ਇਸਦਾ ਉਪਯੋਗ ਹੋਣ ਲੱਗ ਪਿਆ। ਗਿਆਨ ਸ਼ਸਤਰ ਅਗਰ ਹੈ ਤਾਂ ਆਪਣੀ ਆਤਮ ਰੱਖਿਆ ਲਈ, ਲੇਕਿਨ ਇਹ ਤੇ ਦੂਸਰੇ ਨੂੰ ਅਪਮਾਨਿਤ ਕਰਨ ਲਈ ਹੋ ਗਿਆ। ਖੋਲੋ ਦੂਸਰੇ ਦੇ ਗ੍ਰੰਥ, ਹਾਰ ਗਿਆ ਮੈਥੋਂ ਗਿਆਨ ਤੋਂ, ਇਹ ਹਾਰ ਗਿਆ ਮੇਰੇ ਨਾਲ ਵਾਦ ਵਿਵਾਦ ਵਿੱਚ, ਇਹ ਹਾਰ ਗਿਆ ਮੇਰੇ ਨਾਲ ਗਿਆਨ ਚਰਚਾ ਵਿੱਚ। ਜਿੱਤ ਤੇ ਹਾਰ ਜਦ ਮੁੱਦਾ ਤੇ ਲਕਸ਼ ਗਿਆਨ ਦੇ 'ਚ ਬਣ ਗਿਆ ਤਾਂ ਲੜਾਈ ਝਗੜੇ ਵੀ ਹੋਏ, ਖੂਨ ਖਰਾਬੇ ਵੀ ਹੋਏ। ਉਸ ਸਮੇਂ ਮਹਾਤਮਾ ਬੁੱਧ ਜੈਸੇ, ਉਹਨਾਂ ਨੇ ਆਪਣੇ ਧਾਰਮਿਕ ਸਿਧਾਂਤਕ ਨੁਕਤਿਆਂ ਨੂੰ ਦਇਆ ਤੇ ਖੜਾ ਕੀਤਾ। ਸਵਾਮੀ ਮਹਾਂਵੀਰ ਨੇ ਅਹਿੰਸਾ ਤੇ ਖੜਾ ਕੀਤਾ। ਕਿਸੇ ਵੀ ਪੱਖ ਤੋਂ ਕਿਸੇ ਦੀ ਹਿੰਸਾ ਨਹੀਂ ਕਰਨੀ, ਨਾ ਮਾਨਸਿਕ, ਨਾ ਸਰੀਰਕ, ਨਾ ਆਰਥਿਕ, ਨਾ ਹੀ ਕੋਈ ਹੋਰ ਪਹਿਲੂ ਮਨੁੱਖ ਦਾ ਉਹਨੂੰ ਚੋਟ ਪਹੁੰਚਾਉਣੀ ਹੈ, ਉਹਨੂੰ ਆਘਾਤ ਪਹੁੰਚਾਉਣਾ। ਦਇਆ ਤੇ ਆਪਣੇ ਧਾਰਮਿਕ ਸਿਧਾਂਤਾਂ ਨੂੰ ਖੜਾ ਕੀਤਾ ਮਹਾਤਮਾ ਬੁੱਧ ਨੇ। ਖਾਸ ਕਰਕੇ ਵਿਸ਼ਵ ਬੋਧ ਮਤ ਤੋਂ ਬੜਾ ਪ੍ਰਭਾਵਿਤ ਹੋਇਆ। ਰਸ਼ੀਆ ਦੀ ਸਟੇਟਾਂ, ਅਫਗਾਨਿਸਤਾਨ, ਈਰਾਨ ਵੀ ਬੌਧ ਧਰਮ ਦੀ ਲਪੇਟ ਵਿੱਚ ਆਇਆ। ਲੰਕਾ, ਬਰਮਾ, ਚੀਨ, ਜਾਪਾਨ, ਤਿੱਬਤ, ਭੂਟਾਨ, ਲਾਓਸ, ਕੰਬੋਡੀਆ, ਕੰਬੋਡੀਆ ਔਰ ਵੀਟਨਾਮ, ਥਾਈਲੈਂਡ, ਨੇਪਾਲ, ਸਾਰਾ ਬੌਧ ਧਰਮ ਦੀ ਲਪੇਟ ਵਿੱਚ ਆਇਆ। ਮਹਾਤਮਾ ਬੁੱਧ ਦੇ ਇਹ ਸਿਧਾਂਤਕ ਨੁਕਤੇ ਜੋ ਦਇਆ ਤੇ ਖੜੇ ਸਨ ਪ੍ਰਭਾਵਿਤ ਕਰਨ ਲੱਗ ਪਏ ਔਰ ਬੌਧ ਧਰਮ ਹਰ ਪਾਸੇ ਫੈਲਦਾ ਗਿਆ। ਨਾਲ ਨਾਲ ਸਵਾਮੀ ਮਹਾਂਵੀਰ ਦਾ ਅਹਿੰਸਾ ਦਾ ਸਿਧਾਂਤ ਵੀ ਪ੍ਰਫੁੱਲਤ ਹੁੰਦਾ ਰਿਹਾ, ਹੁੰਦਾ ਰਿਹਾ। ਲੇਕਿਨ ਦਇਆ ਪ੍ਰਬਲ ਹੋ ਗਈ, ਅਹਿੰਸਾ ਪ੍ਰਬਲ ਹੋ ਗਈ ਤਾਂ ਹੋਇਆ ਕਿ ਹਿੰਸਕ ਲੋਕਾਂ ਨੇ ਇਸ ਦੇਸ਼ ਤੇ ਹਮਲਾ ਕਰਨਾ ਸ਼ੁਰੂ ਕੀਤਾ। ਸ਼ਕਤੀਸ਼ਾਲੀ ਔਰ ਕਠੋਰ ਦਿਲ ਦਿਮਾਗ ਰੱਖਣ ਵਾਲੇ, ਹਿੰਸਕ ਵਿਰਤੀਆਂ ਰੱਖਣ ਵਾਲੇ ਇਸ ਦੇਸ਼ ਤੇ ਹਮਲਾ ਆਵਰ ਹੋਏ। ਹੈਰਾਨਗੀ ਦੀ ਗੱਲ, 500 ਗੁਲਾਮਾਂ ਨੂੰ ਲੈ ਕੇ ਜਰਵਾਣੇ ਇਸ ਦੇਸ਼ ਨੂੰ ਗੁਲਾਮ ਕਰ ਦਿੰਦੇ ਸਨ। ਦੇਸ਼ ਗੁਲਾਮ ਹੁੰਦਾ ਗਿਆ, ਗੁਲਾਮ ਹੁੰਦਾ ਗਿਆ ਔਰ ਗੁਲਾਮੀ ਦੀ ਲਪੇਟ ਵਿੱਚ ਆਇਆ। ਇਸ ਨਾਲ ਬੌਧ ਮਤ ਠੰਡਾ ਪਿਆ, ਅਫਗਾਨਿਸਤਾਨ ਦੇ ਚੋਂ ਮਿਟ ਗਿਆ, ਈਰਾਨ ਦੇ ਚੋਂ ਮਿਟ ਗਿਆ, ਰਸ਼ੀਆ ਦੀ ਸਟੇਟਾਂ ਵਿੱਚੋਂ ਮਿਟ ਗਿਆ। ਭਾਰਤ ਵਿੱਚ ਜਗਤਗੁਰੂ ਸ਼ੰਕਰਾਚਾਰੀਆ ਨੇ ਆਪਣੇ ਅਦਵੈਤ ਮਤ ਨਾਲ ਔਰ ਆਪਣੇ ਗਿਆਨ ਪ੍ਰਕਾਸ਼ ਨਾਲ ਓਲੇ ਕੀਤਾ। ਪ੍ਰਾਚੀਨ ਸੂਰਬੀਰ ਅਵਤਾਰਾਂ ਦੀਆਂ ਚਰਚਾ ਨੂੰ ਜਗਤਗੁਰੂ ਸ਼ੰਕਰਾਚਾਰੀਆ ਨੇ ਜਗਤ ਦੇ ਸਾਹਮਣੇ ਰੱਖਿਆ। ਭਗਵਾਨ ਸ਼੍ਰੀ ਰਾਮ ਦਾ ਸੂਰਬੀਰ ਹੋਣਾ ਔਰ ਸ੍ਰੀ ਕ੍ਰਿਸ਼ਨ ਦਾ ਇਹ ਕਹਿਣਾ, ਜਦ ਧਰਮ ਦਾ ਕੋਈ ਨੁਕਤਾ ਕੰਮ ਨਾ ਕਰੇ ਤਾਂ ਸ਼ਸਤਰ ਚੁੱਕਣਾ ਵੀ ਇੱਕ ਧਰਮ ਹੈ। ਲਿਹਾਜ਼ਾ ਇੱਕ ਸੁਦਰਸ਼ਨਧਾਰੀ ਹੈ, ਇੱਕ ਧਨਸ਼ਧਾਰੀ ਹੈ, ਇਹਨਾਂ ਦੀ ਛਤਰ ਛਾਇਆ ਹੇਠ ਇਸ ਦੇਸ਼ ਵਿੱਚ ਇਸ ਧਰਮ ਦੀ ਬੁਨਿਆਦ ਫਿਰ ਰੱਖੀ ਜਾਣ ਲੱਗ ਪਈ। ਲੇਕਿਨ ਉਦੋਂ ਤੱਕ ਇਹ ਦੇਸ਼ ਗੁਲਾਮੀ ਦੀ ਲਪੇਟ ਵਿੱਚ ਆ ਚੁੱਕਿਆ ਸੀ। ਜਿੱਥੇ ਭਗਤੀ ਦੀਆਂ ਲਹਿਰਾਂ ਪੈਦਾ ਹੋਈਆਂ ਉਸ ਹਾਲਤ ਵਿੱਚ ਪ੍ਰਭੂ ਦੇ ਅੱਗੋਂ ਪ੍ਰਾਰਥਨਾ, ਉੱਥੇ ਬੋਧ ਮਤ ਦਾ ਸੂਖਸ਼ਮ ਰੂਪ ਯੋਗ ਮਤ ਪੈਦਾ ਹੋਇਆ। ਗੁਰੂ ਗੋਰਖਨਾਥ ਤੋਂ ਮਛੰਦਰ ਨਾਥ ਤੋਂ, ਇਹ ਵੀ ਸ਼ੂਨਵਾਦੀ ਸਨ ਔਰ ਇਹਨਾਂ ਦੇ ਸਿਧਾਂਤਕ ਨੁਕਤੇ ਮੂਲ ਰੂਪ ਦੇ ਤੇ ਮਹਾਤਮਾ ਬੁੱਧ ਨਾਲ ਮੇਲ ਖਾਂਦੇ ਸਨ, ਪਰ ਬੈਰੂਨੀ ਰੂਪ ਰੰਗ ਅਲੱਗ ਸੀ। ਇੰਜ ਕਹਿ ਲੋ, ਆਤਮਾ ਮਹਾਤਮਾ ਬੁੱਧ ਦੀ ਸੀ, ਸਰੀਰ ਭਾਰਤ ਦੇ ਪੁਰਾਣੇ ਧਰਮ ਦਾ ਸੀ, ਸਨਾਤਨ ਮਤ ਦਾ ਸੀ। ਬੋਧ ਮਤ ਨੇ ਵੀ ਬੜਾ ਪ੍ਰਭਾਵਿਤ ਕੀਤਾ, ਬਹੁਤ ਪ੍ਰਭਾਵਿਤ ਕੀਤਾ, ਇਤਨਾ ਪ੍ਰਭਾਵਿਤ ਕੀਤਾ ਕਿ ਗੋਰਖ ਟਿਲਾ ਮੱਧ ਪੰਜਾਬ ਵਿੱਚ ਬਣਿਆ, ਪਿਸ਼ਾਵਰ ਵਿੱਚ ਬਣਿਆ, ਨੌਸ਼ੇਰੇ ਵਿੱਚ ਬਣਿਆ ਔਰ ਇਸ ਦੇਸ਼ ਵਿੱਚ ਇੱਕ ਸ਼ਹਿਰ ਦਾ ਨਾਂ ਗੋਰਖਪੁਰ, ਨੇਪਾਲ ਦੇ ਵਾਸੀਆਂ ਨੂੰ ਗੋਰਖਾ ਆਖਿਆ ਜਾਣ ਲੱਗ ਪਿਆ। ਗੋਰਖ ਨੂੰ ਮੰਨਣ ਵਾਲੇ, ਗੋਰਖ ਨੂੰ ਸਾਹਮਣੇ ਰੱਖਣ ਵਾਲੇ, ਸਾਰਾ ਦੇਸ਼ ਗੋਰਖ ਤੋਂ ਪ੍ਰਭਾਵਿਤ ਹੋਇਆ। ਹਾਥਾ ਕਿ ਭਰਤਰੀ ਜੈਸੇ ਰਾਜੇ, ਗੋਪੀ ਚੰਦ ਜੈਸੇ ਰਾਜੇ ਵੀ ਜੋਗੀ ਬਣ ਗਏ। ਬੜੇ ਬੜੇ ਧਨਾੜ ਸੂਰਬੀਰ, ਉਹਨਾਂ ਨੂੰ ਵੀ ਗੋਰਖ ਦੇ ਸਿਧਾਂਤਕ ਨੁਕਤੇ ਚੰਗੇ ਲੱਗੇ। ਉਪਜੀਵਕਾ ਚਲਾਉਣ ਦਾ ਸਾਧਨ ਸੀ ਭਿਕਸ਼ਾ ਮੰਗਣਾ, ਭਿਕਸ਼ਾ ਮੰਗਣਾ। ਇਹ ਧਰਮ ਵੀ ਵਿਆਪਕ ਬਾਅਦ ਵਿੱਚ ਨਾ ਹੋ ਸਕਿਆ, ਲੰਬੇ ਸਮੇਂ ਤੱਕ ਨਾ ਟਿਕ ਸਕਿਆ, ਕਿਉਂਕਿ ਸਾਰੇ ਭਿਕਸ਼ੂ ਹੋ ਜਾਣ, ਸਾਰੇ ਮੰਗਣ ਵਾਲੇ ਹੋ ਜਾਣ ਤਾਂ ਦੇਵੇਗਾ ਕੌਣ, ਦੇਵੇਗਾ ਕੌਣ? ਆਖਿਰ ਕੋਈ ਦਾਤਾ ਵੀ ਚਾਹੀਦਾ, ਆਖਿਰ ਕੋਈ ਦੇਣ ਵਾਲਾ ਵੀ ਚਾਹੀਦਾ। ਐਸੇ ਹਾਲਾਤ ਵਿੱਚ ਜਦ ਇਸ ਦੇਸ਼ ਨੇ ਬੜੇ ਬੜੇ ਤਜਰਬੇ ਕੀਤੇ ਔਰ ਸਹਿਜੇ ਸਹਿਜੇ ਸਿਥਲ ਹੋਏ, ਦੇਸ਼ ਗੁਲਾਮੀ ਦੀ ਤਰਫ ਵਧ ਰਿਹਾ ਸੀ। ਪ੍ਰਾਚੀਨ ਦੇਸ਼ ਦੀ ਸੰਸਕ੍ਰਿਤੀ ਮਿਟਦੀ ਜਾ ਰਹੀ ਸੀ, ਮਿਟਦੀ ਜਾ ਰਹੀ ਸੀ। ਜੈਸੇ ਭਿਅੰਕਰ ਗਰਮੀ ਹੋਵੇ, ਸੋਖਾ ਹੋਵੇ, ਜ਼ਮੀਨ ਦਾ ਜ਼ਰਰਾ ਜ਼ਰਰਾ ਪਾਣੀ ਮੰਗਦਾ ਹੈ, ਜ਼ਮੀਨ ਪਿਆਸੀ ਫਰਿਆਦ ਕਰਦੀ ਹੈ, ਫਰਿਆਦ ਕਰਦੀ ਹੈ। ਗੁਲਾਮੀ ਵਿੱਚ ਜਕੜਿਆ ਹੋਇਆ ਇਹ ਦੇਸ਼, ਦੁੱਖ ਸੰਤਾਪ ਵਿੱਚ ਫਸਿਆ ਹੋਇਆ ਇਹ ਦੇਸ਼, ਹਰ ਦੇਸ਼ਵਾਸੀ ਦੇ ਰੋਮ ਰੋਮ ਵਿੱਚੋਂ ਫਰਿਆਦ ਹੋਈ, ਹੇ ਪ੍ਰਭੂ ਸਾਡੇ ਸੰਕਟ ਨਿਵਾਰੋ, ਸਾਡੇ ਸੰਤਾਪ ਹਰਨ ਕਰੋ। ਉਸ ਸਮੇਂ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਜੈਸੇ ਤਪੀ ਹੋਈ ਸੁੱਕੀ ਹੋਈ ਧਰਤੀ ਫਰਿਆਦ ਕਰਦੀ ਹੈ ਤਾਂ ਫਿਰ ਬੱਦਲ ਛਾ ਜਾਂਦੇ ਨੇ ਔਰ ਬਰਖਾ ਹੋਣ ਲੱਗ ਪੈਂਦੀ ਹੈ, ਸੁੱਕੀ ਸੜੀ ਧਰਤੀ ਦੀ ਗੋਦ ਹਰੀ ਭਰੀ ਹੋ ਜਾਂਦੀ ਹੈ, ਚਾਰੋਂ ਪਾਸੇ ਸਬਜ਼ਾ ਜ਼ਾਰ ਹੋ ਜਾਂਦਾ ਹੈ, ਗੁਲਜ਼ਾਰ ਹੋ ਜਾਂਦਾ ਹੈ, ਧਰਤੀ ਚਮਨ ਬਣ ਜਾਂਦੀ ਹੈ, ਧਰਤੀ ਸ਼ਿੰਗਾਰੀ ਜਾਂਦੀ ਹੈ, धरती दे भाग जाग पैंदे ने, भारत दे भाग जाग पै। गुरु नानक जैसा बदल इस देश ते वरसया और फिर नौखंड पृथ्वी ते बरसया, पहाड़ां ते बरसया, जंगलां दे च बरसया, शहरां दे च बरसया, बरसदा बरसदा अफगानिस्तान, ईरान, अरब तक बरसया, तिब्बत, भूटान, लंका भी लपेट दे चाहे। खूब बरसया, खूब बारिश की थी। पुराने तजर्बे धन गुरु नानक देव जी महाराज दे सामने सन। सनातन मत, बौद्ध मत, जैन मत, बहुत वड्डे ये तजर्बे होए इस देश दे। जैसे असी देखते हैं मिडल ईस्ट दे च भी चार ही धर्म ने, पुराना धर्म यहूदी, फिर उना तो ईसाई, फिर पारसी, फिर इस्लाम। ये चार पैगंबरी पुरुष मध्य पूरब दे मिडल ईस्ट दे पैदा हुए। चार ही धर्म मूल रूप दे भारत दे पैदा हुए, सनातन मत, जैन मत, बौद्ध मत, सिख मत। बाकी सैकड़े इना चार मतां दीआं शाखावां ने, जिवें दरियावां विचों वाड़े निकल पैंदे ने, दरिया दे चों कोई अलग धारा अलग रूप दे च वगण लग पैंदी है। बाकियां सारियां धर्म दीआं शाखां इना चार मतां चों निकलियां, सनातन मत, जैन मत, बौद्ध मत, सिख मत। धन गुरु नानक देव जी महाराज ने इस देश दी झोली देच जो संदेश ते उपदेश पाया, वो आप दे शब्दां देच धन गुरु ग्रंथ साहब जी महाराज देच दर्ज है। भाई गुरदास जी कहंदे ने, सुनी पुकार दातार प्रभ, गुरु नानक जग माए पठाया। ऐसा पुरुष चाहिदा सी जो भक्ति भावना नाल देश दी झोली भर देवे और गुलामी दे जुले नू भी उतारे, स्वतंत्रता भी प्रदान करे और स्वतंत्र जीवन दी प्यास भी पैदा करे, देश दी संस्कृति नू भी बचावे, देश दे धार्मिक जो पुराने तजर्बे होए सन वो भी कायम रहन। ऐसा कोई महापुरुष चाहिदा सी। धन गुरु नानक देव जी महाराज दे रूप दिच ऐसी आत्मा इस देश दिच प्रगट होई। जन्म साखी दा करता इसनों इस तरह लिखदा है, सम्मत 1526 प्रगटे जगत उदाहरण एस, कार्तिक रुत थित पूरन मासी, शुभ नक्षत्र शुभ लगन प्रकाशी, अर्ध रैन बीती घट का पर, नानक जन्म लियो कालो घर तलवंडी देच, पिता कल्याण दास दे घर। धन गुरु नानक देव जी महाराज दा आगमन होया। अर्ध रैन अद्धी रात, प्रात भई प्रोहत बुलवाया, हरि दयाल तै नाम सुहाया। अमृत वेला जद हो गया, पौ फुट गई, शहर दा वड्डा पुरोहित स्वामी हरिद्वाल नूं बुलाया गया, वेखो इस बालक नूं, वेखो इस बालक नूं। हर दयाल तै नाम सुहाया, उहदे मुखार बिंद चों निकलिया, ए बालक रायन सिर राया, ए बालक राजियां दा राजा है, बादशाहां दा बादशाह है, संतां दा संत है, ज्ञानियां दा महान ज्ञानी है, ए बालक जोगन सिर जोगी, ए बालक है प्रेम बियोगी, छत्रपति होए इसके दास, ए बालक शुभ गुण की रास। इस बुढ़े पुरोहित ने अपना मस्तक ਇਸ ਨਵੇਂ ਜਨਮੇ ਬਾਲਕ ਦੇ ਕਦਮਾਂ ਤੇ ਰੱਖ ਦਿੱਤਾ। ਆਖਿਆ, ਮੈਂ ਖੁਸ਼ਕਿਸਮਤ ਹਾਂ, ਭਾਗਾਂ ਵਾਲਾ, ਕਿ ਜੀਵਨ ਵਿੱਚ ਇੱਕ ਐਸੀ ਮੂਰਤੀ ਦੇ ਦਰਸ਼ਨ ਹੋਏ ਜੋ ਘਟ ਘਟ ਵਿੱਚ ਉਜਾਲਾ ਕਰੇਗਾ, ਪ੍ਰਕਾਸ਼ ਕਰੇਗਾ, ਜੀਵਨ ਦਾ ਮਾਰਗ ਦੱਸੇਗਾ, ਟੁੱਟੀਆਂ ਹੋਈਆਂ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜੇਗਾ। ਐਸੀ ਭਵਿਸ਼ਬਾਣੀ ਪੰਡਿਤ ਹਰੀਦਿਆਲ ਨੇ ਕੀਤੀ। ਐਸਾ ਹੋ ਜਾਂਦਾ ਹੈ, ਕਿਧਰੇ ਬਹੁਤ ਵੱਡਾ ਦੀਪਕ ਜਲੇ ਤੋਂ ਪ੍ਰਕਾਸ਼ ਚਾਰੋਂ ਪਾਸੇ ਫੈਲਦਾ ਹੈ। ਜਿਸ ਕੋਲ ਅਨੁਭਵ ਪ੍ਰਕਾਸ਼ ਹੋਵੇ, ਅਨੁਭਵ ਦੀਆਂ ਅੱਖਾਂ ਹੋਵਨ, ਉਹ ਇਸ ਚਾਨਣ ਨੂੰ ਵੇਖ ਲੈਂਦਾ ਹੈ। ਜੈਸੇ ਜਿਸ ਦਿਨ ਮਹਾਤਮਾ ਬੁੱਧ ਦਾ ਅਵਤਾਰ ਹੋਇਆ ਸੀ, ਹਿਮਾਲਿਆ ਦੀ ਗੋਦ ਚੋਂ ਇੱਕ ਬੁੱਢਾ ਯੋਗੀ ਗਾਲਵਨ 80-85 ਸਾਲ ਦਾ ਦਰਸ਼ਨਾਂ ਲਈ ਆਇਆ, ਚੱਲ ਕੇ ਆਇਆ। ਦੁਆਰ ਤੇ ਪਹੁੰਚਿਆ, ਵਿਖਿਆਤ ਉਸਦੀ ਬੜੀ ਸੀ। ਯਸ਼ੋਦਨ ਨੂੰ ਪਤਾ ਚੱਲਿਆ ਹਿਮਾਲਿਆ ਤੋਂ ਯੋਗੀ ਆਇਆ ਬਾਲਕ ਨੂੰ ਵੇਖਣ ਵਾਸਤੇ। ਰਾਜਾ ਬਾਹਰ ਆਇਆ, ਯੋਗੀ ਦਾ ਸਨਮਾਨ ਕੀਤਾ, ਪ੍ਰਣਾਮ ਕੀਤਾ। ਆਖਿਆ, ਯੋਗੀ ਰਾਜ, ਸਾਨੂੰ ਹੀ ਬੁਲਾ ਲੈਂਦੇ, ਅਸੀਂ ਆ ਜਾਂਦੇ ਉੱਥੇ, ਇਤਨਾ ਕਸ਼ਟ ਕੀਤਾ। ਕਹਿਣ ਲੱਗੇ, ਨਹੀਂ, ਐਸੇ ਬਾਲਕ ਦੇ ਦਰਸ਼ਨ ਕਰਨ ਵਾਸਤੇ ਖੁਦ ਚੱਲ ਕੇ ਆਉਣਾ ਚਾਹੀਦਾ ਜੋ ਤੁਹਾਡੇ ਘਰ ਹੋਇਆ। ਜੈਸੇ ਬਾਲਕ ਨੂੰ ਯਸ਼ੋਦਨ ਲਿਆਏ, ਉਸ ਮਹਾਤਮਾ ਦੇ ਕਹਿਣ ਤੇ ਇਸ ਬੁੱਢੇ ਯੋਗੀ ਨੇ ਉਸ ਬਾਲਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਿਆ, ਲੇਕਿਨ ਅਸ਼ਕਬਾਰ ਵੀ ਹੋ ਗਿਆ, ਰੋਣ ਲੱਗ ਪਿਆ। ਯਸ਼ੋਦਨ ਕਹਿੰਦੇ ਨੇ, ਕੋਈ ਅਪਸ਼ਗਨ ਹੋਇਆ, ਠੀਕ ਨਹੀਂ ਹੋਇਆ, ਇਹ ਬਾਲਕ ਠੀਕ ਨਹੀਂ ਨੇ। ਯੋਗੀ ਕਹਿੰਦਾ, ਨਹੀਂ, ਇਹ ਤੇ ਜਗਤ ਦਾ ਚਾਨਣ ਹੈ, ਇਹ ਤੇ ਸੰਸਾਰ ਦਾ ਦੀਪਕ ਹੈ, ਇਹ ਤੇ ਪਤਾ ਨਹੀਂ ਕਿਤਨੀ ਮਿਠਾਸ ਵੰਡੇਗਾ, ਆਨੰਦ ਵੰਡੇਗਾ, ਪਰ ਤੁਸੀਂ ਰੋ ਕਿਉਂ ਰਹੇ ਹੋ? ਕਹਿਣ ਲੱਗਾ, ਜਦ ਇਹ ਫੁੱਲ ਖਿੜੇਗਾ ਔਰ ਮਹਿਕ ਵੰਡੇਗਾ, ਮੈਂ ਉਦੋਂ ਨਹੀਂ ਆਵਾਂਗਾ, ਮੈਂ ਉਦੋਂ ਨਹੀਂ ਆਵਾਂਗਾ, ਇਸ ਮਹਿਕ ਤੋਂ ਮੇਰੀ ਜ਼ਿੰਦਗੀ ਵਾਂਝੀ ਰਹਿ ਜਾਏਗੀ, ਪਰ ਫਿਰ ਵੀ ਕੋਈ ਗੱਲ ਨਹੀਂ, ਮੈਂ ਇਸ ਤੇ ਵੀ ਪ੍ਰਸੰਨ ਹਾਂ, ਮੈਂ ਕਲੀ ਦੇ ਦਰਸ਼ਨ ਕਰ ਲੈ, ਮੈਂ ਹੁੰਚੇ ਦੇ ਦਰਸ਼ਨ ਕਰ ਲੈ, ਸੰਸਾਰ ਖਿੜੇ ਫੁੱਲ ਦੇ ਦਰਸ਼ਨ ਕਰੇਗਾ ਔਰ ਮਹਿਕ ਤੋਂ ਮੁਅੱਤਰ ਹੋਵੇਗਾ। ਤੂੰ ਐਸੀਆਂ ਆਤਮਾਵਾਂ ਜਦ ਜਗਤ ਵਿੱਚ ਪ੍ਰਗਟ ਹੁੰਦੀਆਂ ਨੇ, ਕੁਛ ਅਨੁਭਵੀ ਪੁਰਸ਼ਾਂ ਨੂੰ ਪਤਾ ਚੱਲ ਜਾਂਦਾ, ਹਰੀਦਿਵਾਲ ਨੂੰ ਪਤਾ ਚੱਲ ਗਿਆ, ਇਹ ਜਗਤ ਦੇ ਉਧਾਰ ਲਈ ਆਏ ਨੇ। ਔਰ ਐਸਾ ਹੁੰਦਾ, ਜਬ ਜਬ ਹੋਏ ਧਰਮ ਕੀ ਹਾਨੀ, ਭਗਤ ਔਰ ਮਹਾਨ ਕਵੀ ਔਰ ਸੰਤ ਤੁਲਸੀ ਐਸਾ ਕਹਿੰਦੇ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਬਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸ ਕਿਸ ਰੂਪ ਵਿੱਚ ਆਪਣੀ ਛਾਪ ਦਿੱਤੀ, ਇਸ ਨੂੰ ਵਿਸਥਾਰ ਨਾਲ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚਿਆਂ ਤੇ ਆਪਣੇ ਬਚਪਨ ਦੀ ਛਾਪ ਛੋੜੀ, ਵੱਡੇ ਵੀ ਮੁਤਾਸਰ ਹੋਏ। ਨਨਕਾਣਾ ਸਾਹਿਬ ਦੇ ਅੰਦਰ ਬਾਲ ਲੀਲਾ ਬਹੁਤ ਵੱਡਾ ਗੁਰਦੁਆਰਾ ਹੈ, ਬੱਚਿਆਂ ਨਾਲ ਖੇਡ ਕਰਦਿਆਂ, ਖੇਡ ਕੀ ਕਰਦੇ ਨੇ, ਬੰਦਗੀ ਕਰਦੇ ਨੇ, ਸਤਨਾਮ ਜਪਦੇ ਨੇ, ਸਤਨਾਮ ਜਪਾਣਾ ਖੇਲ ਬੰਦਗੀ। ਜਦਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕਾਂ ਦੀ ਬੰਦਗੀ ਵੀ ਇੱਕ ਖੇਲ ਆਉਂਦੀ ਹੈ, ਜੈਸੇ ਕਿ ਭਗਤ ਕਬੀਰ ਜੀ ਮਹਾਰਾਜ ਫਰਮਾਨ ਕਰਦੇ ਨੇ, ਮਾਥੇ ਤਿਲਕ ਹਤਮਾਲਾ ਵਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਖਿਡੌਣਿਆਂ ਨਾਲ ਬੱਚੇ ਖੇਡਦੇ ਨੇ, ਔਰ ਬੱਚੇ ਦੀ ਦ੍ਰਿਸ਼ਟੀ 'ਚ ਹਰ ਚੀਜ਼ ਖਿਡੌਣਾ ਆਉਂਦੀ ਹੈ, ਚਾਹੇ ਧਰਮ ਪਰਮਾਤਮਾ ਹੀ ਕਿਉਂ ਨਾ ਹੋਵੇ। लेकिन धन गुरु नानक देव जी महाराज की दृष्टि च खेल भी बंदगी है, खेल भी प्रभु है। बच्चियां नाल खेडदे ने, खिडांदे ने, बंदगी करदे ने। सतनाम जपदियां जपदियां बच्चियां ते भी सरूर तारी हो जांदा है, आप समाधि लीन हो जांदे ने। ऐसी छाप धन गुरु नानक देव जी महाराज ने अपने बचपन दी जगत नूं दित्ती। गुरु नानक देव जी महाराज ने जिस मत नूं जन्म दिता उसका नां रखिया सिख शिष। ऐ मनुख संसार विच ब्रह्मंड विच सिखण नूं बहुत कुछ है, बहुत कुछ है। सिर्फ शिष तत्व सिखर, सिर्फ सिखण की भावना होनी चाहिए, सिर्फ सिखण का जज्बा होना चाहिए और मरदे दम तक होना चाहिए। सिखण नूं बहुत कुछ है, बहुत कुछ है। धन गुरु नानक देव जी महाराज ने जो धर्म का तखयल चित्र अपने अंदर चित्रिया उसे का नाम सिख रखिया। अगां चल के सिख का स्वरूप सिंह बनाया और सिंह खालसा कहलाया। सिख सिंह खालसा, इस तरह की रूपरेखा धन गुरु नानक देव जी महाराज ने मनुखता की झोली विच पाई। थोड़े जिहा वड्डे होए पिता कल्याण दास ने पुरोहित दे कोल बिठाया पढ़न वास्ते। पुरोहित ने तख्ती ते ऊड़ा लिखण नूं कहा और ऊड़ा पहले खुद लिखिया। इस तों एक गल स्पष्ट आउंदी है, जिस लिपि नूं असीं पंजाबी लिपि कहिंदे आ, गुरमुखी लिपि कहिंदे आ, इह गुरु नानक तों पहले दी मौजूद सी और बकायदा इस दे सबूत मुहैया हो गए ने कि हजारां साल पुरानी लिपि है। गुरु नानक ने इस नूं सुरजीत कीता, फिर अपनाया तो ए गुरमुखी कहलाई। पुरोहित गुरु नानक देव जी महाराज नूं ऊड़ा लिख के देंदा है। भगत कबीर दी 52 अखरी मिलती है धन गुरु ग्रंथ साहब जी महाराज दे अंदर, ऊड़े तो आरंभ होती है और ए अखर विदेशां विच भी प्राचीन खंडरां विच मिले ने, खास करके रशिया विच। तो ए लिपि बहुत पुरानी है, बहुत पुरानी है। पंडित धन गुरु नानक देव जी महाराज नूं तख्ती ते ऊड़ा लिख के देंदा है और पढ़ो, याद करो ए ऊड़ा है और नाले लिखो। फिर तो गुरु नानक देव जी महाराज पुरोहित नूं कहिंदे ने ऊड़े दे अर्थ दसो। पुरोहित जी कहिंदे ने ऊड़े दे कोई अर्थ नहीं, एक अखर दे कोई अर्थ नहीं, दो चार अखर मिलके जद पूरा शब्द बनदे ने उस दे अर्थ होंदे ने। कल्ले अक्षर दे कोई अर्थ नहीं आउंदे। महाराज कहिंदे संकेतक अर्थ ते होंदे ने, एक अक्षर भी किसी दिशा दी तरफ इशारा ते कर सकदा है। जैसे मनुख हत्थां पैरां दी सही वरतों करे अखरां तो भी सही दिशा ले सकदा है संकेतक अर्थ। पांडा कहन लगा संकेतक अर्थ होंदे ही नहीं, होंदे ही नहीं। अज ते असी देखदे हां वड्डे वड्डे नाम सिर्फ संकेत अखरां दे राही जगत दे सामने रखे जांदे ने। यूनाइटेड स्टेट अमेरिका नूं सिर्फ यूएसए ही कह देना, यूनाइटेड किंगडम नूं सिर्फ यूके कह देना, एक अखर विच देश समाया होया, एक अखर विच कुछ जज्बे भी समाए हुए ने। एक अखर सिर्फ देश दी तरफ ही इशारा नहीं करदे, कुछ भावनावां भी उजागर करदे ने, कुछ ज्ञान दी तरफ भी इशारा कर सकते और परमात्मा दी तरफ भी इशारा कर देना। ਅਲਫ ਤੋਂ ਅੱਲਾ ਦਾ ਇਸ਼ਾਰਾ ਲਿਆ ਜਾ ਸਕਦਾ ਹੈ, ਊੜੇ ਤੋਂ ਓਅੰਕਾਰ ਦਾ ਇਸ਼ਾਰਾ ਲਿਆ ਜਾ ਸਕਦਾ ਹੈ। ਜੈਸੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰਫ ਊੜੇ ਤੋਂ ਓਅੰਕਾਰ ਦਾ ਉਪਦੇਸ਼ ਦਿੰਦੇ ਨੇ। ਪਾਂਧਾ ਜੀ ਊੜੇ ਦੇ ਅਰਥ ਦੱਸੋ। ਪਾਂਧਾ ਕਹਿੰਦਾ ਨਹੀਂ ਅਰਥ ਨਹੀਂ ਨੇ, ਇੱਕ ਅੱਖਰ ਦੇ ਅਰਥ ਨਹੀਂ ਨੇ। ਤੋ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਦੇ ਇਹ ਊੜਾ ਬੇਮੈਨੀ ਹੈ, ਅਰਥ ਨਹੀਂ ਹੈ, ਆ ਨਹੀਂ ਹੈ, ਤੋ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨੇ, ਮੈਂ ਨਹੀਂ ਪੜ੍ਹਨੇ। ਸਤਿਗੁਰ ਖੜੇ ਹੋ ਗਏ, ਜੈਸੇ ਚੱਲਣ ਲੱਗੇ ਬਾਂਹ ਪਕੜ ਲਈ ਪਾਂਧੇ ਨੇ, ਪਟਵਾਰੀ ਜੀ ਨੇ ਤੁਹਾਡੇ ਪਿਤਾ ਨੇ ਮੇਰੇ ਕੋਲ ਭੇਜਿਆ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਨਹੀਂ। ਔਰ ਮੈਂ ਕਹਿ ਰਿਹਾ ਊੜੇ ਦੇ ਅਰਥ ਨਹੀਂ ਆਉਂਦੇ, ਇੱਕ ਅੱਖਰ ਦੇ ਅਰਥ ਨਹੀਂ ਆਉਂਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੁੰਦੇ ਨੇ, ਤੁਹਾਨੂੰ ਪਤਾ ਨਹੀਂ ਹੈ, ਤਾਂ ਤੁਸੀਂ ਦੱਸੋ। ਉੱਥੇ ਗੁਰੂ ਨਾਨਕ ਨੇ ਪੱਟੀ ਲਿਖੀ ਹੈ, ਇੱਕ ਇੱਕ ਅੱਖਰ ਦੇ ਅਰਥ ਦੱਸੇ ਨੇ, ਔਰ ਇਹ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਆਸਾ ਮੱਲਾ ਪਹਿਲਾ ਪੱਟੀ ਲਿਖੀ, ਸੱਸੇ ਸੋਏ ਸਿਸ਼ ਜਿਨਸਾ ਜੀ ਸਭਨਾ ਕਾਰਨ ਏਕ ਭਇਆ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਜਾ ਸਕਦੀ, ਇੱਕ ਇੱਕ ਅੱਖਰ ਤੋਂ ਸ਼ੁਭ ਗੁਣਾਂ ਦੀ ਤਰਫ ਇਸ਼ਾਰਾ ਲਿਆ ਜਾ ਸਕਦਾ, ਇੱਕ ਇੱਕ ਅੱਖਰ ਚੰਗਿਆਈਆਂ ਦੀ ਤਰਫ ਮਨੁੱਖ ਨੂੰ ਰਾਗਬ ਕਰ ਸਕਦਾ। ਆਖਿਰ ਕੁਛ ਸ਼ਬਦ ਜਦ ਬੋਲਾਂਗੇ ਤਾਂ ਹੁੰਦਾ ਤੇ ਅੱਖਰਾਂ ਦਾ ਜੋੜ ਹੀ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਦਾ, ਅਖਰੀ ਲਿਖਣ ਬੋਲਣ ਵਾਣ, ਅੱਖਰਾਂ ਸਿਰ ਸੰਜੋਗ ਵਖਾਣ, ਸਾਰਾ ਗਿਆਨ ਧਿਆਨ ਨਾਮ ਥਾਂ ਟਿਕਾਣੇ ਉਹਨਾਂ ਦਾ ਉਚਾਰਨ ਅੱਖਰਾਂ ਦੇ ਅਧੀਨ, ਅੱਖਰਾਂ ਦੇ ਜੋੜ ਨਾਲ ਪੂਰਾ ਸ਼ਬਦ ਬਣਦਾ, ਔਰ ਇਸ ਨਾਲ ਹੀ ਜਗਤ ਨੂੰ ਸਮਝਾਇਆ ਜਾ ਸਕਦਾ, ਸਮਝਿਆ ਜਾ ਸਕਦਾ। ਕਰੀਬਨ ਕਰੀਬਨ ਮਨੁੱਖ ਹੱਥ ਪੈਰਾਂ ਤੋਂ ਸੰਸਾਰ ਦਾ ਇਤਨਾ ਕੰਮ ਨਹੀਂ ਲੈਂਦਾ ਜਿਤਨਾ ਜ਼ਬਾਨ ਤੋਂ ਲੈਂਦਾ, ਔਰ ਪਰਮਾਤਮਾ ਦੀ ਸਾਰੀ ਤੇ ਸਾਧਨਾ ਹੀ ਜ਼ਬਾਨ ਤੇ ਖੜੀ ਹੈ, ਬੋਲਣ ਤੇ ਖੜੀ ਹੈ, ਜਪਣ ਤੇ ਖੜੀ ਹੈ। ਤੋ ਸਤਿਗੁਰ ਕਹਿੰਦੇ ਨੇ ਐਸਾ ਕਿਸ ਤਰ੍ਹਾਂ ਹੋ ਸਕਦਾ ਕਿ ਇੱਕ ਅੱਖਰ ਦਾ ਕੋਈ ਸੰਕੇਤਕ ਅਰਥ ਨਹੀਂ ਹੈ। ਜੈਸੇ ਸਤਿਗੁਰ ਨੇ ਪੱਟੀ ਲਿਖੀ ਔਰ ਇੱਕ ਇੱਕ ਅੱਖਰ ਦੇ ਸੰਕੇਤਕ ਅਰਥ ਲਿਖੇ ਔਰ ਆਖਿਆ ਪੜ੍ਹੋ ਪਾਂਧਾ ਜੀ, ਇਸ ਬੁੱਢੇ ਪਾਂਧੇ ਨੇ ਵੀ ਸਜਦਾ ਕਰ ਦਿੱਤਾ ਔਰ ਪਿਤਾ ਕਲਿਆਣ ਦਾਸ ਜੀ ਨੂੰ ਪਟਵਾਰੀ ਜੀ ਨੂੰ ਆਖਿਆ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਇਹਨੇ ਮੈਨੂੰ ਪੜ੍ਹਾ ਦਿੱਤਾ ਹੈ। ਔਰ ਸਾਫ਼ ਕਿਹਾ ਪਟਵਾਰੀ ਜੀ ਇਹਨੂੰ ਕਿਸੇ ਮਕਤਬ ਵਿੱਚ, ਕਿਸੇ ਮਦਰਸੇ ਵਿੱਚ, ਕਿਸੇ ਵਿਦਿਆਲੇ 'ਚ ਨਾ ਪਾਉਣਾ, ਇਹ ਜਗਤ ਨੂੰ ਪੜ੍ਹਾਉਣ ਲਈ ਆਇਆ, ਪੜ੍ਹਨ ਲਈ ਨਹੀਂ, ਇਹ ਕੁਛ ਦੱਸਣ ਲਈ ਆਇਆ। ਇਹ ਤੇ ਕੋਈ ਰਹਿਬਰੀ ਪੁਰਸ਼ ਹੈ, ਇਹ ਤੇ ਪਰਮਾਤਮਾ ਦੀ ਤਰਫੋਂ ਕੋਈ ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ, ਜਗਤ ਨੂੰ ਕੁਛ ਦੱਸਣ ਵਾਸਤੇ ਆਇਆ। ਪਿਤਾ ਕਲਿਆਣ ਦਾਸ ਨੂੰ ਮਾਯੂਸੀ ਹੋਈ, ਨਾਨਕ ਪੜ੍ਹ ਨਹੀਂ ਸਕੇ, ਪੜ੍ਹ ਨਹੀਂ ਸਕੇ। ਮੱਝਾਂ ਚਾਰਨ ਨੂੰ ਦੇ ਦਿੱਤੀਆਂ, ਚਲੋ ਪੜ੍ਹਦੇ ਨਹੀਂ ਤੇ ਕਮ ਸੇ ਕਮ ਘਰ ਦੀਆਂ ਮੱਝਾਂ ਹੀ ਚਾਰ ਲਿਆ ਕਰੋ। ਐਵੇਂ ਫਿਜ਼ੂਲ ਤੇ ਸਮਾਂ ਨਾ ਜ਼ਾਇਆ ਕਰੋ। ਅੱਜ ਮੱਝਾਂ ਚਾਰਦਿਆਂ ਹੋਇਆਂ ਕਿਉਂਕਿ ਸਾਰੀ ਰਾਤ ਪ੍ਰਭੂ ਦੀ ਬੰਦਗੀ ਵਿੱਚ ਰਹਿ, ਇਬਾਦਤ ਵਿੱਚ ਰਹਿ, ਦਿਨ ਨੂੰ ਸਰੀਰ ਦੀ ਥੋੜ੍ਹੀ ਸੁਸਤੀ ਆਈ ਤੇ ਦਰਖਤ ਦੇ ਥੱਲੇ ਸੌਂ ਗਏ। ਦਰਖਤ ਦੀ ਛਾਇਆ ਇੱਕ ਪਾਸੇ ਹੋ ਗਈ ਔਰ ਮਹੀਨਾ ਵਿਸਾਖ ਦਾ ਸੀ, ਗਰਮੀ ਸੀ, ਧੁੱਪ ਪੈਣ ਲੱਗ ਪਈ ਚਿਹੜੇ ਤੇ। ਹੈਰਾਨਗੀ ਦੀ ਗੱਲ, ਭਾਰਤ ਦੀ ਪਕੜ ਵਿੱਚ ਇਹ ਗੱਲ ਆਦਿ ਕਾਲ ਤੋਂ ਆਈ ਹੈ, ਕੁਛ ਪਸ਼ੂ ਪਸ਼ੂ ਨਹੀਂ ਆਉਂਦੇ, ਮਨੁੱਖ ਆਉਂਦੇ ਨੇ, ਉਹਨਾਂ ਦਾ ਮਨ ਕੰਮ ਕਰਦਾ। ਬਹੁਤੇ ਮਨੁੱਖ ਮਨੁੱਖ ਨਹੀਂ ਆਉਂਦੇ, ਪਸ਼ੂ ਆਉਂਦੇ ਨੇ, करतूत पसो के मान सजात लोक पचारा करे दिन रात। मन सौण दी संभावना सब तो ज्यादा छुपी हुई है गऊ दे च, मोर दे अंदर, घोड़े दे च, हाथी दे च और सप्पां दे च भी। आदि काल तो ये पशु महापुरशां दे अंग संग रहे ने, सतपुरशां दे अंग संग रहे ने। और अनेका ऐसे सबूत भी मिलते ने, हाथी गऊ सप घोड़ा संवेदनशील होंदे ने, और कई दफा इन्हां दियां धार्मिक भावनावां होंदियां ने, प्रभु नाल जुड़े होंदे ने, समय समय अंदरों चिंतन भी करदे ने परमात्मा दा। एक हाथी दा जिक्र ते गुरु तेग बहादुर साहिब जी महाराज बार बार करदे ने, जब ही सरन गही किरपा निध गज गरा ते छूटा, महिमा नाम कहा लो वर्णो राम कहत बंधन ते टूटा। ये हाथी दी कथा है। भाई गुरदास भी जिक्र करते ने, दुखत गजिंद अर बिंद गए भेट राखे, ताके काजे चकर पाण आण ग्रसे ग्राह जी। एक हाथी तप साधना करदे हुए महात्मा बुद्ध दी सेवा करदा सी, जंगल दे चों उच्चे उच्चे दरख्तां तो फल तोड़ के लियांदा सी, करमंडल चुक के निरंजना नदी दे चों पानी भर के लियांदा सी। रात नूं जद महात्मा बुद्ध ध्यान साधना विच बैठदे सन, चारों पासे घूम के पहरा देंदा सी ताकि कोई जंगली जानवर महात्मा बुद्ध ते हमला ना कर देवे। जिस दिन साधना दी सफलता तो बाद सिद्धार्थ गौतम बुद्ध बनके जंगल नो छोड़ के जान लगे, इस हाथी ने तड़प तड़प के अपने प्राण दे दिते। सारा बौद्ध जगत हाथी दी पूजा करदा है, सारा हिंदू जगत गौ दी पूजा करदा है, मोर दी पूजा करदा है, चीन जापान ते भारत विच बकायदा सप्पां दी भी पूजा होंदी। शिवजी दे कंठ विच सर्प, बहुत गहरी बारिश दे समय एक शेषनाग ने, एक बहुत वड्डे सप ने महात्मा बुद्ध ते आके छाया कीती ताके पानी मुखड़े ते ना पवे। तेज धुप जद गुरु नानक दे मुखड़े ते पैण लगी, एक सर्प आया, उन्हें अपने छजली पसार के मुखड़े ते छाया कीती, छाया कीती। राहगीरा ने समझ लिया, नानक जी सुते हुए नहीं, सप ने डंग मारे है, खत्म हो गए। लेकिन तलवंडी दे चिक रमजी बंदा भी रहिंदा सी जो तलवंडी दा मालिक सी, राय बुलार, ये मालिक सी। पिता कल्याण दास मुलाजम सन, पटवारी सन। ये जद लंगे है घोड़े तो उतरे है, सलाम कीती है, सजदा कीता है। ऐसा पुरुष ये सब जिन्हां नूं डंग मार के खत्म कर देंदे ने, गुरु नानक दे मुखड़े ते छाया कर रहे ने। सर्प ने छाया कीती, शहर विच चर्चा हुई। कुछ अखां जो अनुभवी सन गुरु नानक नू होर ढंग नाल देखण लग पईआं, कुछ दिल दिमाग दे अंदर सत्कार भी पैदा होए। लेकिन पिता आखिर पिता है, वो ते चाहुंदा है क्योंकि उसका संबंध मौ दा हुंदा है, मेरा पिता मेरा पुत्र हर गल दे संपन्न होवे, शक्तिशाली बने, ज्ञानवान बने, कारोबारी बने, धनवान बने। हर पिता दी तरह कल्याण दास दी भी यही लालसा है, यही उमंग है, यही तरंग है। शहर वासी तलवंडी वासी जैसे सम्मान करन लग पे, सत्कार करन लग पे, ਇਹਦੇ ਨਾਲ ਕਲਿਆਣ ਦਾਸ ਨੂੰ ਖੁਸ਼ੀ ਨਹੀਂ ਹੋਈ, ਦੁੱਖ ਹੋਇਆ। ਆਖਿਆ, ਪੁੱਤਰ ਗਿਆਨਵਾਨ ਨਹੀਂ ਹੈ, ਕਾਰੋਬਾਰੀ ਨਹੀਂ ਹੈ, ਇਹ ਤੇ ਕੋਈ ਸੰਤ ਜਾਪਦਾ ਹੈ। ਸੰਤ ਜਾਪ ਭਾਵੇਂ ਸੰਤ ਮਹਾਨ ਹੈ, ਸੰਤ ਅਜ਼ੀਮ ਹੈ, ਮਨੁੱਖਤਾ ਦੀ ਸਿਰਮੌਰ ਹਸਤੀ ਹੈ, ਪਰ ਅਕਸਰ ਮਾਂ ਬਾਪ ਨਹੀਂ ਚਾਹੁੰਦੇ ਪੁੱਤਰ ਸੰਤ ਹੋਵੇ, ਕਾਰੋਬਾਰੀ ਹੋਵੇ, ਧਨਵਾਨ ਹੋਵੇ। ਇਹ ਚਾਹਤ ਆਉਂਦੀ ਹੈ ਆਮ ਮਾਂ ਬਾਪ ਦੀ ਤਰ੍ਹਾਂ, ਪਿਤਾ ਕਲਿਆਣ ਦਾਸ ਦੀ ਵੀ ਇਹ ਚਾਹਤ ਹੈ, ਮਾਤਾ ਤ੍ਰਿਪਤਾ ਜੀ ਦੀ ਵੀ ਇਹ ਚਾਹਤ ਹੈ। ਲੇਕਿਨ ਗੁਰੂ ਨਾਨਕ ਦੀ ਚਾਹਤ ਤੇ ਜਗਤ ਨੂੰ ਪ੍ਰਭੂ ਨਾਲ ਜੋੜਨਾ, ਆਪਣੇ ਆਪ ਹਰ ਵਕਤ ਪ੍ਰਭੂ ਨਾਲ ਜੁੜੇ ਰਹਿਣਾ ਔਰ ਜਗਤ ਨੂੰ ਜੋੜਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਲਕਸ਼ ਬਣਾਇਆ। ਉਹਨੇ ਸ਼ਹਿਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਔਰ ਫਿਰ ਅਫਗਾਨਿਸਤਾਨ, ਈਰਾਨ, ਅਰਬ, ਰਸ਼ੀਆ, ਤਿੱਬਤ, ਭੂਟਾਨ, ਸਿੱਕਮ, ਲੰਕਾ ਤੇ ਚਾਈਨਾ ਦੇ ਇਲਾਕੇ 'ਚ ਭਰਮਣ ਕਰਕੇ ਮਨੁੱਖਤਾ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ, ਉਪਰਾਲਾ ਕੀਤਾ। ਵਿਸ਼ਵ ਭਰ ਦੇ 'ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਇਸ ਗੱਲ ਦਾ ਸਬੂਤ ਨੇ, ਇਸ ਗੱਲ ਦਾ ਪ੍ਰਮਾਣ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਯੁਵਾ ਹੋਏ, ਜਵਾਨੀ ਵਿੱਚ ਕਦਮ ਰੱਖੇ, ਤਾਂ ਪਿਤਾ ਕਲਿਆਣ ਦਾਸ ਨੇ ਸੋਚਿਆ, ਪੁੱਤਰ ਪੜ੍ਹ ਨਹੀਂ ਸਕਿਆ, ਪੁੱਤਰ ਢੰਗ ਨਾਲ ਖੇਤੀਬਾੜੀ ਔਰ ਮੱਝਾਂ ਨਹੀਂ ਚਾਰ ਸਕਿਆ, ਬਿਹਤਰ ਹੋਵੇ ਕਿਸੇ ਕਾਰੋਬਾਰ ਵਿੱਚ ਪਾਈਏ। ਉਸ ਜ਼ਮਾਨੇ ਚਾਂਦੀ ਦੇ ਸਿੱਕੇ ਚੱਲਦੇ ਸਨ, ਇੱਕ ਰੁਪਇਆ ਬੜੀ ਮਹਿਮਾ ਰੱਖਦਾ ਸੀ, ਬੜੀ ਵੁਕਤ ਰੱਖਦਾ ਸੀ। 20 ਰੁਪਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿੱਤੇ ਔਰ ਨਾਲ ਬਾਲਾ। ਵਪਾਰ ਕਰਨ ਲਈ ਚੱਲੇ ਨੇ। ਅੱਜ ਤੱਕ ਕੋਈ ਕਿਸੇ ਚੀਜ਼ ਦਾ ਵਪਾਰ ਕਰਦਾ ਹੈ, ਕੋਈ ਕਿਸੇ ਚੀਜ਼ ਦਾ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਹਰ ਦੁਕਾਨ ਤੇ ਕੋਈ ਨਾ ਕੋਈ ਵਸਤੂ ਦਾ ਵਪਾਰ ਹੋ ਰਿਹਾ। ਹਜ਼ਾਰਾਂ ਲੱਖਾਂ ਤਰ੍ਹਾਂ ਦੀਆਂ ਵਸਤੂਆਂ ਮਨੁੱਖੀ ਦੁਨੀਆਂ ਵਿੱਚ ਵਪਾਰਕ ਕੇਂਦਰਾਂ ਵਿੱਚ ਮਿਲਣਗੀਆਂ ਔਰ ਵਪਾਰ ਹੋ ਰਿਹਾ ਹੈ, ਹੋ ਰਿਹਾ। ਕਬੀਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਿਨ ਹੀ ਬੰਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਪਰ ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਬੀਰ ਕਹਿੰਦੇ, ਅਸੀਂ ਤੇ ਹਰੀ ਨਾਮ ਦੇ ਵਪਾਰੀ ਹਾਂ, ਹਰੀ ਨਾਮ ਹੀ ਵਣਜਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਰਾਹ ਵਿੱਚ, ਰਸਤੇ ਵਿੱਚ ਕੋਈ 25 ਦੇ ਕਰੀਬ ਬੈਠੇ ਸਾਧੂ ਮਿਲੇ, ਜੋ 2 ਦਿਨਾਂ ਦੇ ਭੁੱਖੇ ਸਨ ਪਰ ਸ਼ੁਕਰਾਨੇ ਸਨ, ਬੰਦਗੀ ਸਨ, ਪ੍ਰਭੂ ਚਿੰਤਨ ਦੇ ਸਨ। ਭਾਵੇਂ ਭੋਜਨ ਨਹੀਂ ਮਿਲਿਆ, ਲੇਕਿਨ ਭਜਨ ਨਹੀਂ ਬੰਦ ਕੀਤਾ, ਭਜਨ ਚੱਲ ਰਿਹਾ ਸੀ, ਚੱਲ ਰਿਹਾ ਸੀ। ਪਰ ਸਰੀਰ ਤੇ ਭੁੱਖਾ ਸੀ, ਤਨ ਤੇ ਭੋਜਨ ਦੀ ਮੰਗ ਕਰ ਰਿਹਾ ਸੀ, ਭਾਵੇਂ ਉਹਨਾਂ ਦਾ ਮਨ ਭਜਨ ਕਰ ਰਿਹਾ ਸੀ ਪਰ ਤਨ ਨਾਲ ਨਾਲ ਭੋਜਨ ਦੀ ਮੰਗ ਵੀ ਕਰ ਰਿਹਾ ਸੀ। 2 ਦਿਨ ਦਾ ਭੋਜਨ ਨਹੀਂ ਉਪਲਬਧ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਹੀ 20 ਰੁਪਇਆਂ ਦੇ ਮਾਲ ਪੂੜੇ ਬਣਾ, ਪੂਰੀਆਂ ਬਣਾ, ਸਬਜ਼ੀ ਬਣਾ, ਪੰਗਤ ਲਵਾ, ਉਹਨਾਂ ਸਾਧੂਆਂ ਨੂੰ ਛਕਾਈ। ਸਿੱਖ ਜਗਤ ਦੇ ਉੱਤੇ ਗਾਥਾ ਪ੍ਰਚਲਿਤ ਹੋ ਗਈ ਹੈ, ਉਹ 20 ਰੁਪਏ ਕੀਤੇ ਹੋਏ ਦਾਨ, 20 ਰੁਪਇਆਂ ਦਾ ਚਲਾਇਆ ਹੋਇਆ ਲੰਗਰ ਸਾਰੀ ਦੁਨੀਆਂ ਦੇ ਗੁਰਦੁਆਰਿਆਂ ਚ ਲੰਗਰ ਚੱਲ ਰਿਹਾ, ਬਰਕਤ ਇਤਨੀ, ਅੰਨਦਾਨ ਮਹਾਂਕਲਿਆਣ। ਐਸਾ ਕੋਈ ਗੁਰਦੁਆਰਾ ਨਹੀਂ ਜਿੱਥੇ ਲੰਗਰ ਨਹੀਂ ਚੱਲਦਾ, ਭੁੱਖੇ ਨੂੰ ਅੰਨ ਨਹੀਂ ਮਿਲਦਾ। ਗੁਰੂ ਨਾਨਕ ਨੇ ਇਹ ਬੁਨਿਆਦ ਰੱਖ ਦਿੱਤੀ। ਭੁੱਖੇ ਮਨੁੱਖ ਸਾਹਮਣੇ ਆਵਣ ਔਰ ਜੇਬ ਦੇ ਚ ਦਮੜੇ ਆਵਣ, ਕਿਹੜੇ ਕੰਮ ਦੇ? ਭੁੱਖਿਆਂ ਦੇ ਪੇਟ ਦੇ ਚ ਪਾ ਦਿੱਤੇ, ਲੰਗਰ ਛਕਾ ਦਿੱਤਾ, ਦਬੇ ਪੈਰਾਂ ਨਾਲ ਵਾਪਸ ਆ ਰਹੇ ਨੇ। ਬਾਲਾ ਜੀ ਨੇ ਜਾ ਕੇ ਦੱਸ ਦਿੱਤਾ ਪਿਤਾ ਕਲਿਆਣ ਦਾਸ ਨੂੰ, 20 ਰੁਪਏ ਤੇ ਗੁਰੂ ਨਾਨਕ ਲੁਟਾ ਕੇ ਆ ਗਏ, ਲੁਟਾ ਕੇ ਆ ਗਏ। ਰਸਤੇ ਚ ਸਾਧੂ ਬੈਠੇ ਸਨ, ਉਹਨਾਂ ਨੂੰ ਭੋਜਨ ਛਕਾ ਦਿੱਤਾ। ਕ੍ਰੋਧਿਤ ਹੋਏ, ਜੈਸੇ ਆਮ ਪਿਤਾ ਕ੍ਰੋਧਿਤ ਹੁੰਦੇ ਨੇ, ਕਲਿਆਣ ਦਾਸ ਵੀ ਕ੍ਰੋਧਿਤ ਹੋਏ। ਹੈਂ, ਨਫਾ ਤੇ ਇੱਕ ਪਾਸੇ, ਸਾਰੀ ਮੂੜੀ ਗਵਾ ਕੇ ਆ ਗਿਆ। ਬਾਹਰ ਆਏ, ਦਰਖਤ ਥੱਲੇ ਬੈਠੇ ਧੰਨ ਗੁਰੂ ਨਾਨਕ ਨੂੰ ਦੋ ਥੱਪੜ ਮਾਰੇ। ਭੈਣ ਨਾਨਕੀ ਨੇ ਵਿੱਚ ਬਚਾਓ ਕਰਕੇ ਛੁਡਾਇਆ। ਕੌਣ ਦੱਸੇ ਪਿਤਾ ਕਲਿਆਣ ਦਾਸ ਨੂੰ 20 ਰੁਪਿਆਂ ਕਰਕੇ ਉਹ ਸੌਦਾ ਹੋਇਆ, ਉਹ ਸੌਦਾ ਹੋਇਆ ਜਿਹਦੀ ਬਰਕਤ ਰਹਿੰਦੀ ਦੁਨੀਆਂ ਤੱਕ ਚਲੇਗੀ ਔਰ ਚੱਲ ਰਹੀ ਹੈ, ਚੱਲ ਰਹੀ ਹੈ। ਕੀ ਵਪਾਰ ਤੂੰ ਕੀਤਾ ਹੈ, ਕੀ ਸੌਦਾ ਤੂੰ ਕੀਤਾ ਹੈ? ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੱਚ ਦਾ ਸੌਦਾ ਕੀਤਾ ਹੈ, ਸੱਚਾ ਸੌਦਾ ਕੀਤਾ ਹੈ। ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਵਿੱਚ ਮੌਜੂਦ ਹੈ, ਜਿੱਥੇ ਮੇਰੇ ਪਾਤਸ਼ਾਹ ਨੇ ਇਹ ਸੱਚਾ ਸੌਦਾ ਕੀਤਾ। ਯਾਦਗਾਰੀ ਅਸਥਾਨ ਬਾਰ ਬਾਰ ਯਾਦ ਦਿਲਾ ਰਿਹਾ ਹੈ ਉਹਨਾਂ 20 ਰੁਪਿਆਂ ਦੀ, ਜਿਹਦੀ ਬਰਕਤ ਅੱਜ ਸਾਰਾ ਸੰਸਾਰ ਖਾ ਰਿਹਾ, ਲੈ ਰਿਹਾ। ਮਾਯੂਸੀ ਹੋਈ ਪਿਤਾ ਕਲਿਆਣ ਦਾਸ ਨੂੰ, ਸੋਚਿਆ ਜਵਾਨ ਹੋ ਗਿਆ, ਵਿਆਹ ਕਰਾ ਦੇਈਏ, ਜ਼ਿੰਮੇਵਾਰੀ ਸੰਭਾਲੇਗਾ, ਸ਼ਾਇਦ ਕੰਮ ਕਾਰ ਵਿੱਚ ਪ੍ਰਵਿਰਤ ਹੋ ਜਾਏ। ਬਟਾਲੇ ਵਿੱਚ ਮੂਲੇ ਖੱਤਰੀ ਦੀ ਲੜਕੀ ਸ਼੍ਰੀ ਸੁਲੱਖਣੀ ਨਾਲ ਆਪ ਦੀ ਮੰਗਣੀ ਹੋਈ। ਵਾਕਈ ਸ਼ੁਭ ਲਕਸ਼ਣਾ ਵਾਲੀ ਸੀ ਦੇਵੀ, ਜਿਸਦਾ ਵਕਤ ਦੇ ਅਵਤਾਰੀ ਪੁਰਸ਼ ਨਾਲ ਸੰਬੰਧ ਜੁੜਿਆ। ਬਰਾਤ ਚਲੀ, ਪਰ ਬਰਾਤ ਦੇ ਚ ਆਮ ਬਰਾਤੀ ਘੱਟ ਨੇ, ਸਾਧੂ ਜ਼ਿਆਦਾ ਨੇ, ਜੋਗੀ ਜ਼ਿਆਦਾ ਨੇ, ਜੰਗਮ ਜ਼ਿਆਦਾ ਨੇ, ਫਕੀਰ ਜ਼ਿਆਦਾ ਨੇ। ਰੂਹੇ ਜ਼ਮੀਨ ਤੇ ਇਸ ਤਰ੍ਹਾਂ ਦੀ ਬਰਾਤ ਪਹਿਲੀ ਦਫਾ ਚਲੀ ਜਿਹਦੇ ਚ ਆਮ ਰਿਸ਼ਤੇਦਾਰ ਤੇ ਘੱਟ ਨੇ, ਸੰਤ ਜ਼ਿਆਦਾ ਨੇ, ਭਗਤ ਜ਼ਿਆਦਾ ਨੇ, ਫਕੀਰ ਜ਼ਿਆਦਾ ਨੇ, ਜੰਗਮ ਜ਼ਿਆਦਾ ਨੇ, ਜੋਗੀ ਜ਼ਿਆਦਾ ਨੇ। ਇਹ ਬਰਾਤ ਜਦ ਬਟਾਲੇ ਪਹੁੰਚੀ, ਮੂਲਾ ਖੱਤਰੀ ਨੂੰ ਮਾਯੂਸੀ ਹੋਈ, ਇਹ ਮੁੰਡਾ ਤੇ ਸੰਤ ਹੈ, ਸੰਤ ਹੈ, ਕਦੀ ਤੇ ਬਰਾਤ ਦੇ ਇਤਨੇ ਸੰਤ ਆਏ ਨੇ। ਨੀਅਤ ਬਦਲ ਗਈ ਮੂਲੇ ਖੱਤਰੀ ਦੀ, ਬਈ ਮੈਂ ਆਪਣੀ ਬੱਚੀ ਦਾ ਗਲਤ ਥਾਂ ਤੇ ਰਿਸ਼ਤਾ ਕਰ ਬੈਠਾ। ਐਸੀ ਕੰਧ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੰਜਾ ਲਗਵਾਇਆ ਔਰ ਬਿਠਾਇਆ, ਜਿਹੜੀ ਕੰਧ ਗਿਰਨ ਵਾਲੀ ਸੀ, ਗਿਰਨ ਵਾਲੀ ਸੀ। ਨੀਅਤ ਮੂਲੇ ਦੀ ਇਹੀ ਸੀ, ਨੀਅਤ ਇਹੀ ਸੀ, ਇਹ ਕੰਧ ਗਿਰ ਜਾਏ ਗੁਰੂ ਨਾਨਕ ਤੇ, ਤਾਂ ਕਿ ਰਿਸ਼ਤਾ ਟੁੱਟ ਜਾਏ, ਰਹਿ ਜਾਏ। ਬੈਠੇ ਨੇ ਗੁਰੂ ਨਾਨਕ, ਕਾਫੀ ਦੇਰ ਤੋਂ ਕੰਧ ਗਿਰੀ ਨਹੀਂ, ਮੂਲੇ ਖੱਤਰੀ ਨੇ ਕੁਛ ਇੱਕ ਨੂੰ ਇਸ਼ਾਰਾ ਕਰਵਾਇਆ, ਧੱਕਾ ਦਿਓ ਕੰਧ ਨੂੰ। ਜਦ ਕੁਛ ਧੱਕਾ ਦੇਣ ਲੱਗੇ ਨੇ, ਬੁਲੰਦ ਵਾਂਗ ਗੁਰੂ ਨਾਨਕ ਬੋਲਦੇ ਨੇ, ਇਹ ਦੀਵਾਰ ਨਹੀਂ ਗਿਰੇਗੀ, ਰਹਿੰਦੀ ਦੁਨੀਆਂ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ। ਅੱਜ ਵੀ ਉਹ ਕੰਧ ਬਟਾਲੇ ਵਿੱਚ ਮੌਜੂਦ ਹੈ ਔਰ ਬੜਾ ਸੁੰਦਰ ਗੁਰਦੁਆਰਾ ਜਿਸ ਦਾ ਨਾਂ ਹੈ ਗੁਰਦੁਆਰਾ ਕੰਧ ਸਾਹਿਬ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦੀ ਸਾਂਝ ਆਪਣੀ ਭੈਣ ਨਾਲ ਹੈ। ਇੱਕ ਨਾਨਕੇ ਇੱਕ ਨਾਨਕ। ਹੈਰਾਨਗੀ ਆਉਂਦੀ ਹੈ ਜਿੱਥੇ ਨਾਮਾਂ ਦੀ ਇਤਨੀ ਗਹਿਰੀ ਸਾਂਝ ਹੈ, ਦਿਲਾਂ ਦੀ ਵੀ ਸਾਂਝ ਹੈ, ਵਿਚਾਰਾਂ ਦੀ ਵੀ ਸਾਂਝ ਹੈ। ਪਹਿਲੀ ਔਲਾਦ ਦਾ ਜਨਮ ਨਾਨਕਿਆਂ ਦੇ ਘਰ ਹੋਇਆ ਹੈ। ਨਾਨੀ ਨੇ ਇਸ ਬੱਚੀ ਨਾਲ ਲਾਡ ਪਿਆਰ ਇਤਨਾ ਕੀਤਾ, ਮੋਹ ਹੋ ਗਿਆ ਔਰ ਕਹਿਣ ਲੱਗੀ ਇਹ ਤੇ ਨਾਨਕਿਆਂ ਦੀ ਹੈ, ਨਾਨਕਿਆਂ ਦੀ ਹੈ। ਨਾਨਕੀ ਇਹ ਨਾਮ ਕਿਸੇ ਰਸਮੋ ਰਿਵਾਜ ਦੇ ਮੁਤਾਬਕ ਨਹੀਂ ਰੱਖਿਆ ਗਿਆ, ਬਲਕਿ ਨਾਨੀ ਦੇ ਮੁਖਾਰ ਬਿੰਦ ਤੋਂ ਸੁਭਾਵਕ ਨਿਕਲਿਆ। ਦੂਜੀ ਔਲਾਦ ਰਾਏ ਭੋਇ ਦੀ ਤਲਵੰਡੀ ਵਿੱਚ ਅੰਦਾਜ਼ਾ 7 ਸਾਲ ਦਾ ਅਰਸਾ ਹੋਈ। ਮਾਸੂਮ ਬਾਲਕ ਨੂੰ ਤ੍ਰਿਪਤਾ ਜੀ ਨੇ ਨਾਨਕੀ ਦੀ ਗੋਦ ਚ ਪਾ ਕੇ ਆਖਿਆ, ਇਹ ਨਾਨਕੀ ਦਾ ਵੀਰ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇੱਕ ਨਾਨਕ ਇੱਕ ਨਾਨਕ। ਭਾਸ਼ਾਵਾਂ ਦੇ ਗਿਆਨੀ, ਗ੍ਰੈਮਰ ਗਿਆਨੀ ਨਾਨਕ ਦੇ ਅਰਥ ਕਰਦੇ ਨੇ, ਵਿਆਕਰਣ ਦੇ ਪੰਡਿਤ ਨਾਨਕ ਦੇ ਅਰਥ ਕਰਦੇ ਨੇ ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ ਹੈ। ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਸੋਚਦਾ ਹੈ, ਇੱਕ ਨਾਲ ਜੁੜਦਾ ਹੈ, ਇੱਕ ਨਾਲ ਜੋੜਦਾ ਹੈ, ਉਸੇ ਦਾ ਨਾਂ ਹੈ ਨਾਨਕ, ਨਾਨਕ, ਨਾਨਕ। ਪਿਤਾ ਕਲਿਆਣ ਦਾਸ ਨੇ ਦੇਖਿਆ ਹਰ ਪਾਸੇ ਮਾਯੂਸ ਹੋ ਕੇ, ਲਾਚਾਰ ਹੋ ਕੇ, ਵਿਆਹੀ ਜਾ ਚੁੱਕੀ ਸੀ ਨਾਨਕੀ, ਸੁਲਤਾਨਪੁਰ ਵਿੱਚ ਰਹਿੰਦੀ ਸੀ, ਉੱਥੇ ਭੇਜ ਦਿੱਤਾ। ਭਾਈਆ ਜੈ ਰਾਮ ਨੇ ਸੁਲਤਾਨਪੁਰ ਦੇ ਨਵਾਬ ਕੋਲੋਂ ਨੌਕਰ ਰੱਖ ਦਿੱਤਾ, ਮੋਦੀ ਬਣਾ ਦਿੱਤਾ, ਮੋਦੀ ਖਾਨਾ ਚਲਾ ਰਹੇ ਨੇ। ਜਿਹੜੇ ਨਵਾਬ ਦੇ ਮੁਲਾਜ਼ਮ ਸਨ ਉਹਨਾਂ ਨੂੰ ਇਸ ਮੋਦੀ ਖਾਨੇ ਚੋਂ ਰਸਦ ਦੇਣੀ ਆਉਂਦੀ ਸੀ, ਰਸਦ ਦੇਣੀ ਆਉਂਦੀ ਸੀ ਪੰਜ ਦੜੀ, ਦੜੀ ਪੰਜ ਸੇਰ ਦਾ ਇੱਕ ਬਾਟ ਆਉਂਦਾ ਸੀ। ਇਹ ਵੱਟੇ ਇਹ ਬਾਟ ਅੱਜ ਵੀ ਪਏ ਨੇ ਸੁਲਤਾਨਪੁਰ ਵਿੱਚ। ਇੱਕ ਦਿਨ ਐਸੇ ਸਰੂਰ ਵਿੱਚ ਆਏ ਨੇ ਮੇਰੇ ਪਾਤਸ਼ਾਹ, ਤੋਲ ਰਹੇ ਨੇ ਤੱਕੜੀ ਔਰ ਗਿਣਤੀ ਕਰਦੇ ਜਾ ਰਹੇ ਨੇ, ਇੱਕ ਦੋ ਤਿੰਨ 10 ਤੱਕ ਪਹੁੰਚੇ ਨੇ, ਫਿਰ ਗਿਣਦੇ ਨੇ 11, 12, 13। ਹੁਣ 13 ਤੇ ਹਿੰਦਸਾ ਹੈ ਪਰ ਹਿੰਦਸੇ ਦੇ ਉਚਾਰਨ ਦੇ ਕਰਦਿਆਂ ਹੀ ਤੇਰੇ ਨਾਲ ਜੁੜ ਗਏ, ਪ੍ਰਭੂ ਨਾਲ ਜੁੜ ਗਏ। ਬਹੁਤਿਆਂ ਦਾ ਜਪਣਾ ਵੀ ਗਿਣਤੀ ਆਉਂਦਾ, 1, 2, 3 ਆਉਂਦਾ ਹੈ, ਪਰ ਗੁਰੂ ਨਾਨਕ ਦੀ ਗਿਣਤੀ ਵੀ ਬੰਦਗੀ ਹੈ, 13, 13, 13। ਫਿਰ ਤੇ ਤੋਲੀ ਗਏ, ਦਿਨ ਭਰ ਤੋਲੀ ਗਏ, ਸਭ ਨੂੰ ਦੇ ਗਏ 13, 13। ਹੁਣ 1, 2 ਦੀ ਗਿਣਤੀ ਛੱਡ ਦਿੱਤੀ, 13, 13। ਜਦ ਹੈ ਹੀ 13 ਪਰਮਾਤਮਾ ਦਾ, ਤੇ ਪਰਮਾਤਮਾ ਦਾ ਭੰਡਾਰ ਕਿਵੇਂ ਮੁਕੇਗਾ? ਸ਼ਾਮ ਤੱਕ 13, 13 ਕਰਕੇ ਦੇਂਦੇ ਰਹੇ। ਨਵਾਬ ਤੱਕ ਖਬਰਾਂ ਪਹੁੰਚ ਗਈਆਂ, ਗੁਰੂ ਨਾਨਕ ਨੇ ਤੁਹਾਡਾ ਮੋਦੀ ਖਾਨਾ ਲੁਟਾ ਦਿੱਤਾ, ਉਹ ਤੇ ਗਿਣਤੀ ਨਹੀਂ ਕਰਦਾ, 13, 13। ਤੇਰਾ ਆਖੀ ਜਾ ਰਿਹਾ। ਭਜਿਆ ਹੋਇਆ ਨਵਾਬ ਆਇਆ, ਦੇਖ ਕੇ ਦੰਗ ਰਹਿ ਗਿਆ, ਕੋਈ ਕਮੀ ਨਹੀਂ। ਭੰਡਾਰ ਤੇ ਉਸੇ ਤਰੀਕੇ ਨਾਲ ਭਰਿਆ ਹੈ। ਨਵਾਬ ਝੁਕਿਆ, ਸਜਦਾ ਕੀਤਾ, ਜਦ ਹੈ ਹੀ ਉਸਦਾ, ਸਭ ਕੁਛ ਉਸਦਾ ਹੈ, ਤੋ ਫਿਰ ਤੋਟ ਕਿਸ ਤਰ੍ਹਾਂ ਆਵੇਗੀ। ਵਿਆਪਾਰ ਵਿੱਚ ਵੀ ਬੰਦਗੀ ਕਿਸ ਤਰ੍ਹਾਂ ਕਰਨੀ ਹੈ, ਕਾਰੋਬਾਰ ਵਿੱਚ ਰਹਿੰਦਿਆਂ ਵੀ ਪ੍ਰਭੂ ਨਾਲ ਕਿਵੇਂ ਜੁੜਨਾ ਹੈ, ਗੁਰੂ ਨਾਨਕ ਨੇ ਇਹ ਸਿੱਖਿਆ ਦੀਕਸ਼ਾ ਦਿੱਤੀ। ਔਰ ਸਿੱਖ ਧਰਮ ਦੇ ਜਨਮ ਦਾਤੇ ਭਾਵ ਸ਼ਿਸ਼ਤ ਪੈਦਾ ਕੀਤਾ, ਸਿੱਖਣਾ ਹੈ, ਤੂੰ ਸਿੱਖਣਾ ਹੈ, ਸਿੱਖਣਾ ਹੈ, ਮਰਦੇ ਦਮ ਤੱਕ ਸਿੱਖਣਾ ਹੈ। ਸਿੱਖਣ ਵਾਸਤੇ ਬਹੁਤ ਕੁਛ ਹੈ, ਔਰ ਤੂੰ ਕਬੂਲ ਕਰਨਾ, ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਸੱਚ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ। ਮਨੁੱਖ ਦੇ ਜੀਵਨ ਭਰ ਦੇ ਗਿਆਨ ਨੂੰ ਇਕੱਠਾ ਕਰੀਏ ਤੇ ਉਹ ਸਾਗਰ ਦੇ ਚ ਮਿਲੇ ਇੱਕ ਚਮਚ ਪਾਣੀ ਤੋਂ ਜ਼ਿਆਦਾ ਨਹੀਂ ਹੈ, ਇੱਕ ਬੂੰਦ ਤੋਂ ਜ਼ਿਆਦਾ ਨਹੀਂ ਹੈ। ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ। ਜ਼ਿੰਦਗੀ ਸੀਮਤ ਹੈ, ਗਿਆਨ ਅਸੀਮ ਹੈ, ਜਾਣਨ ਨੂੰ ਬਹੁਤ ਕੁਛ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੇ ਮਤ ਨੂੰ, ਐਸੇ ਸਿਧਾਂਤ ਨੂੰ, ਐਸੇ ਧਰਮ ਨੂੰ ਜਨਮ ਦਿੱਤਾ ਜਿਹਦੇ ਚ ਹੰਕਾਰ ਲਈ ਗੁੰਜਾਇਸ਼ ਹੈ ਹੀ ਨਹੀਂ। ਸਿੱਖ ਸਿੱਖਣਾ ਚਾਹੁੰਦਾ, ਮੈਂ ਨਹੀਂ ਜਾਣਦਾ, ਮੈਂ ਸਭ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ, ਮੈਨੂੰ ਕੁਛ ਵੀ ਨਹੀਂ ਪਤਾ। ਇਹ ਭਾਵ ਰੱਖਣ ਵਾਲਾ ਮਨੁੱਖ ਹੰਕਾਰ ਨਹੀਂ ਕਰ ਸਕਦਾ, ਔਰ ਹੰਕਾਰੀ ਸ਼ਿਸ਼ ਨਹੀਂ ਹੋ ਸਕਦਾ, ਹੰਕਾਰੀ ਸਿੱਖ ਨਹੀਂ ਹੋ ਸਕਦਾ। ਐਸੇ ਧਰਮ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨਮ ਦਿੱਤਾ। ਇੱਥੇ ਹੀ ਵਈ ਨਦੀ ਦੇ ਤੱਟ ਤੇ ਬੈਠ ਕੇ ਰੋਜ਼ ਰੋਜ਼ ਗੁਰੂ ਨਾਨਕ ਜਗਤ ਤੇ ਨਿਗਾਹ ਮਾਰਦੇ ਸਨ, ਸੰਸਾਰ ਤੇ ਨਿਗਾਹ ਮਾਰਦੇ ਸਨ। ਕੁਰਲਾਂਦਾ ਹੋਇਆ, ਤਪਿਆ ਹੋਇਆ, ਭਟਕਦਾ ਹੋਇਆ ਮਨੁੱਖੀ ਜਗਤ ਆਪ ਨੂੰ ਦਿਖਾਈ ਦਿੰਦਾ ਸੀ। ਇੱਕ ਦਿਨ ਇਸੇ ਤਰ੍ਹਾਂ ਦੀ ਸੋਚ ਚ ਬੈਠੇ ਨੇ, ਨਵਾਬ ਸੁਲਤਾਨਪੁਰ ਦਾ ਲੰਘਿਆ, ਘੋੜੇ ਤੋਂ ਉਤਰਿਆ, ਰਸਮੀ ਦੁਆ ਸਲਾਮ ਤੋਂ ਬਾਅਦ ਕਹਿਣ ਲੱਗਾ, ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕ ਹੈ, ਇੱਕ ਹੈ, ਇੱਕ ਹੈ। ਮੂਲ ਸਿਧਾਂਤਕ ਨੁਕਤਾ ਜੋ ਜਗਤ ਦੇ ਸਾਹਮਣੇ ਗੁਰੂ ਨਾਨਕ ਨੇ ਰੱਖਿਆ, ਪ੍ਰਮਾਤਮਾ ਇੱਕ ਹੈ। ਅਗਰ ਉਹ ਵੀ ਇੱਕ ਨਹੀਂ ਹੈ, ਦੋ ਤਿੰਨ ਚਾਰ ਹੈ, ਤਾਂ ਸੰਸਾਰ ਵਿੱਚ ਏਕਤਾ ਨਹੀਂ ਹੋ ਸਕਦੀ। ਜ਼ਾਤ ਦੇ ਨਾਮ ਤੇ ਏਕਤਾ ਨਹੀਂ ਹੋ ਸਕਦੀ, ਕਿਉਂਕਿ ਸਾਰੇ ਮਨੁੱਖਾਂ ਦੀ ਜ਼ਾਤ ਇੱਕ ਨਹੀਂ ਹੈ। ਨਸਲ ਦੇ ਨਾਮ ਦੇ ਉੱਤੇ ਵੀ ਏਕਤਾ ਨਹੀਂ ਹੋ ਸਕਦੀ, ਕਿਉਂਕਿ ਸਾਰੀ ਦੁਨੀਆਂ ਦੀ ਨਸਲ ਇੱਕ ਨਹੀਂ ਹੈ, ਰੂਪ ਇੱਕ ਨਹੀਂ ਹੈ, ਰੰਗ ਇੱਕ ਨਹੀਂ ਹੈ। ਮੁਲਕ ਦੇ ਨਾਮ ਦੇ ਉੱਤੇ ਵੀ ਏਕਤਾ ਨਹੀਂ ਹੋ ਸਕਦੀ ਸੰਸਾਰ ਭਰ ਦੇ ਵਿੱਚ, ਕਿਉਂਕਿ ਹਰ ਇੱਕ ਦਾ ਮੁਲਕ ਅਲੱਗ ਅਲੱਗ ਹੈ। ਔਰ ਮਜ਼ਹਬ ਦੇ ਨਾਮ ਤੇ ਵੀ ਏਕਤਾ ਨਹੀਂ ਹੋ ਸਕਦੀ, ਕਿਉਂਕਿ ਹਰ ਇੱਕ ਦਾ ਮਜ਼ਹਬ ਅਲੱਗ ਅਲੱਗ ਹੈ। ਤੇ ਏਕਤਾ ਹੋਏ ਬਿਨਾਂ ਸ਼ਾਂਤੀ ਨਹੀਂ, ਏਕਤਾ ਹੋਏ ਬਿਨਾਂ ਸੁੱਖ ਨਹੀਂ, ਏਕਤਾ ਹੋਏ ਬਿਨਾਂ ਆਨੰਦ ਨਹੀਂ।